ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਡਾਕਟਰ ਸਟੈਲਾ ਕ੍ਰਾਮਿਰ ਦੇ 4 ਲੇਖਾਂ ਦਾ ਜੋ ਲੱਥਾ ਕੀਤਾ ਹੈ, ਉਸ ਦਾ ਪਹਿਲਾ ਲੇਖ ਹੈ ਹਿੰਦੁਸਤਾਨ ਦੀ ਰਸਕ ਕਿਰਤ ਦੀ ਕਰਤਾਰੀ ਸ਼ਕਤੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਹਿੰਦੁਸਤਾਨੀ ਰਸਕ ਕਿਰਤ ਦੇ 2 ਹੀ ਜ਼ਰੀਏ ਹਨ, ਜਿਨ੍ਹਾਂ ਨਾਲ ਅਰੂਪ ਸਵੈਭੰਗ ਨੂੰ ਮੂਰਤੀ ਦੁਆਰਾ ਦੱਸਿਆ ਜਾਂਦਾ ਹੈ, ਅਰਥਾਤ ਅੰਗਾਂ ਦੀ ਜੁੜਤ ਤੇ ਅੰਗਾਂ ਦਾ ਲੈ ਭਰਿਆ ਰਾਗ ਤਾਲ। ਮਿਸਾਲ ਦੇ ਤੌਰ ਦੇਖੋ, ਇਹਨਾਂ ਦੋਹਾਂ ਜ਼ਰੀਆਂ ਨਾਲ ਐਨ ਉਸੀ ਤਰ੍ਹਾਂ ਇੱਕ ਬੁੱਧ ਦੇਵ ਜੀ ਦੀ ਤਸਵੀਰ ਬਣਾ ਦਿੰਦਾ ਹੈ ਤੇ ਉਹਨਾਂ ਨਾਲ ਹੀ ਇੱਕ ਰਸਕ ਕਿਰਤੀ ਪਰਾਗਿਆਨ ਪਰਾਮਿਤਾ ਦੇ ਖਿਆਲ ਨੂੰ ਅਨੁਭਵ ਕਰ ਲੈਂਦਾ ਹੈ ਤੇ ਚਿੱਤਰ ਰਚਨਾ ਦੇ ਇਸ ਅਸੂਲ ਥੀ ਬਿਲਕੁਲ ਵੱਖਰੀ ਇੱਕ ਹੋਰ ਚੀਜ਼ ਉਹ ਲਹਿਰਾਂ ਖਾਂਦੀ ਜੀ ਮੌਜ ਹੈ ਜਿਹੜੀ ਹਰ ਇੱਕ ਸ਼ਕਲ ਤੇ ਚਿੱਤਰ ਰਚਨਾ ਵਿੱਚ ਦੌੜਦੀ ਦਿਸ ਰਹੀ ਹੈ। ਜਿੱਥੇ ਕਿਧਰੇ ਰਸਕ ਕਿਰਤੀ ਕਿਸੇ ਜੀਂਦੀ ਸ਼ੈ ਨੂੰ, ਚਾਹੇ ਇਨਸਾਨੀ ਹੋਵੇ, ਚਾਹੇ ਬਨਸਪਤੀ ਦੇ ਜੀਵਨ ਦੀ ਚੀਜ਼ ਹੋਵੇ, ਚਾਹੇ ਉਹ ਇੱਕ ਅਮਲ ਦੀ ਜ਼ਿੰਦਗੀ ਦੀ ਕੋਈ ਚੀਜ਼ ਹੋਵੇ, ਮੂਰਤੀਮਾਨ ਕਰਨਾ ਚਾਹੁੰਦਾ ਹੈ, ਉੱਥੇ ਹੀ ਇਹ ਲਹਿਰ ਦੀ ਜੀ ਮੌਜ ਦੀ ਰੂਪ ਵਿੱਚ ਉਹ ਇਸ ਜੀਣ ਨੂੰ ਦੇਖਦਾ ਹੈ। ਉਹਨੂੰ ਜ਼ਿੰਦਗੀ ਸਦਾ ਇੱਕ ਲਹਿਰ ਦੀ ਹਿੱਲਣ ਵਿੱਚ ਪ੍ਰਗਟ ਹੁੰਦੀ ਹੈ ਅਥਵਾ ਇੱਕ ਗੀਤੀ ਚਾਲ ਵਿੱਚ। ਇਸ ਕਰਕੇ ਹਿੰਦੁਸਤਾਨ ਦੀ ਰਸਕ ਕਿਰਤ ਦਾ ਵੱਡਾ ਅਤੇ ਆਗੂ ਯਾਨੀ ਮੋਟਿਫ ਚਿੱਤਰ ਬਣਾਉਣ ਦਾ ਤਰੀਕਾ ਇੱਕ ਕੰਵਲ ਦੀ ਲਹਿਰ ਦੀ ਡੰਡੀ ਹੈ। ਇਉਂ ਜਿੱਥੇ ਸ਼ੁੱਧ ਚਿੱਤ ਦੇ ਖਿਆਲ ਨੂੰ ਪ੍ਰਗਟ ਕਰਨ ਲਈ ਜਿਉਂ ਜੋਮੈਟਰੀ ਦੀ ਬਣਤ ਪੂਰੀ ਪੈਂਦੀ ਹੈ, ਜੀਵਨ ਨੂੰ ਪ੍ਰਗਟ ਕਰਨ ਲਈ ਇਹ ਲਹਿਰ ਦੀ ਗੀਤੀ ਚਾਲ ਹੈ। ਹਿੰਦੁਸਤਾਨੀ ਰਸਕ ਕਿਰਤ ਨੂੰ ਦੋਵੇਂ ਅਮੁੱਕ ਮਜ਼ਮੂਨਾਂ ਅਤੇ ਅਣਗਿਣਤ ਅਨੁਭਵਾਂ ਦੀਆਂ ਦਾਤੀਆਂ ਹਨ, ਪਰ ਇਹਨਾਂ ਥੀ ਹਾਲੇ ਹੋਰ ਵੀ ਇਲਾਵਾ ਇੱਕ ਤੀਸਰਾ ਭਾਗ ਹੈ, ਅਰਥਾਤ ਰਸਕ ਕਿਰਤ ਦੀ ਆਪਣੀ ਆਮਦ ਖਾਸ, ਜਿਸ ਦੀ ਚਿੱਤਰ ਰਚਨਾ ਕੇਵਲ ਉਹਦੇ ਆਪਣੇ ਆਪ ਦੀ ਹੀ ਲੱਖਣਾ ਕਰਾਉਂਦੀ ਹੈ। ਮੂਰਤਾਂ ਦੇ ਢੇਰ ਲਾਈ ਜਾਣਾ ਇਸ ਸਿਰਜਣਹਾਰੀ ਕਰਤਾਰੀ ਸ਼ਕਤੀ ਨੂੰ ਪ੍ਰਗਟ ਕਰਨ ਹਾਰਾ ਕੰਮ ਹੈ ਅਤੇ ਲਕੀਰ ਦੀ ਜਿੰਝ ਹਿੰਦੁਸਤਾਨੀ ਰਸਕ ਕਿਰਤ ਵਰਤਨ ਹੈ, ਉਹ ਵਰਤਨ ਦੱਸਦੀ ਹੈ ਸਿਰਜਣਹਾਰੀ ਕਰਤਾਰੀ ਪਿਆਰ ਨੂੰ। ਇਹ ਸਭ ਗੱਲਾਂ ਬਹੁ ਕਰਕੇ ਖਿਆਲੀ ਅਵਸਥਤਾ ਦੀ ਚਿੱਤਰ ਰਚਨਾ ਜਿਹੀਆਂ ਦਿਸਦੀਆਂ ਹਨ, ਪਰ ਬੰਦਾ ਕਰ ਕੀ ਸਕਦਾ ਹੈ? ਜਦਕਿ ਰਸਕ ਕਿਰਤੀਆਂ ਦੀਆਂ ਜੀਂਦੀਆਂ ਜਾਗਦੀਆਂ ਅੰਗਿਕ ਅਤੇ ਗੁੰਜਦਾਰ ਸੋਹਣੀਆਂ ਚੀਜ਼ਾਂ ਨੂੰ ਨਿਮਾਣੇ ਲਫ਼ਜ਼ਾਂ ਦੁਆਰਾ ਪ੍ਰਗਟ ਕਰਨ ਦਾ ਯਤਨ ਕੀਤਾ ਜਾਂਦਾ ਹੈ। ਭਾਵੇਂ ਕਿਸੇ ਰੂਹਾਨੀ ਅਵਸਥਾ ਨਾਲ ਰਸਕ ਕਿਰਤ ਮਿਲਦੀ ਹੋਵੇ, ਇਹ ਜ਼ਰੂਰ ਦੇਖਿਆ ਜਾਂਦਾ ਹੈ ਕਿ ਹਰ ਇੱਕ ਮੂਰਤ ਵਿੱਚ ਪ੍ਰਾਣਾਂ ਦੀ ਨਿਗ ਚੱਲ ਰਹੀ ਹੈ ਅਤੇ ਇੱਕ ਜੀਵਨ ਥਰਾਹਟ ਦੀ ਤੜਪ ਨਬਜ਼ ਵੱਜ ਰਹੀ ਹੈ। ਮਿਸਾਲ ਮੁੜ ਅਸੀਂ ਲੈਂਦੇ ਹਾਂ ਇੱਕ ਵਿਰਖ ਅਤੇ ਇਸਤਰੀ ਦੇ ਚਿੱਤਰ ਦਾ, ਜਿਹੜਾ ਇੱਕ ਖਾਸ ਚਿੱਤਰ ਵਿਦਿਆ ਦਾ ਆਪ ਚਿੰਨ੍ਹ ਹੈ। ਇਸ ਵਿੱਚ ਇੱਕ ਮਿਲਾਪ ਹੈ ਜਿਹੜਾ ਹਿੰਦੁਸਤਾਨ ਦੀ ਰਸਕ ਕਿਰਤ ਸਦੀਆਂ ਬੱਧੀ ਜ਼ੋਰ ਨਾਲ ਦਰਸਾ ਰਹੀ ਹੈ। ਇਹ ਕੇਵਲ ਕਿਸੇ ਇਸਤਰੀ ਦੀ ਨਾਜ਼ ਉਮਦਾ ਭਰੀ ਮੂਰਤੀ ਹੀ ਨਹੀਂ ਹੈ, ਇਸ ਤਸਵੀਰ ਵਿੱਚ ਖੇਡ ਰਹੀ ਇੱਕ ਰਾਗ ਲੈ ਹੈ, ਇੱਕ ਰਾਗ ਤਾਲ ਹੈ, ਜਿਹੜਾ ਵਿਰਖ ਦੇ ਤਣੇ ਵਿੱਚੋਂ ਦੀ ਅਤੇ ਇਸਤਰੀ ਦੀ ਰਗ ਰਗ ਅਤੇ ਸਾਰੇ ਸਰੀਰ ਵਿੱਚੋਂ ਗੂੰਜਦਾ ਲੰਘ ਰਿਹਾ ਹੈ ਅਤੇ ਇਹ ਇੱਕ ਸੁਰਤਾ ਜਿਹੜੀ ਕਿ ਫੁੱਲਾਂ ਨੂੰ ਵੀ ਲਾਡ ਲਡਾ ਰਹੀ ਹੈ ਅਤੇ ਇਸਤਰੀ ਦੇ ਹੱਥਾਂ ਨੂੰ ਵੀ ਸੋਹਣੀ ਝੁੱਕ ਦੇ ਰਹੀ ਹੈ ਅਤੇ ਸਾਰੇ ਸੰਗਮ ਨੂੰ ਇੱਕ ਅਜੀਬ ਅਕਹਿ ਰਸਲੀਨ ਏਕਤਾ ਦੀ ਕਹਾਣੀ ਕਥਾ ਬਣਾ ਰਹੀ ਹੈ। ਬੁੱਧ ਦੇਵ ਜੀ ਦੀ ਉਹ ਸ਼ਾਂਤ ਅਤੇ ਗੰਭੀਰ ਸੰਜੀਦਾ ਮੂਰਤੀ ਜਿਹੜੀ ਕਿ ਇੱਕ ਵੱਖਰੇ ਆਪਣੇ ਅਧਿਆਤਮਿਕ ਪ੍ਰਭਾਵ ਵਿੱਚ ਰਹਿੰਦੀ ਹੈ, ਭਾਵੇਂ ਇੱਕ ਬੜੇ ਉੱਚੇ ਅਤੇ ਆਲੀਸ਼ਾਨ ਸਾਧਨ ਦੁਆਰਾ ਪਕਾਈ ਸੁਰਤ ਦੇ ਟਿਕਾਅ ਵਿੱਚ ਹੈ, ਤਾਂ ਵੀ ਉਹ ਸਾਰੀ ਮੂਰਤੀ ਇੱਕ ਅੰਦਰ ਦੀ ਰਾਗ ਲੈ ਤਾਲ ਨਾਲ ਭਰਪੂਰ ਹੈ। ਦੇਖੋ ਕਿੰਝ ਉਹਨਾਂ ਤਲੇ ਸਟੀਆਂ ਨੈਣਾ ਥੀ ਹੇਠਾਂ ਜੀਵਨ ਉਤਰ ਰਿਹਾ ਹੈ ਅਤੇ ਕਿੰਝ ਇਹ ਜੀਵਨ ਰੋਂ ਮੁਲਾਇਮ ਬਾਹੀਂ ਰਾਹੀਂ ਤਲੇ ਜਾ ਰਹੀ ਹੈ ਅਤੇ ਕਿੰਝ ਧਿਆਨੀ ਬੁੱਧ ਦੇ ਹੱਥਾਂ ਵਿੱਚ ਦੀ ਆਣ ਕੇ ਖਲੋ ਜਾਈ ਗਈ ਹੈ, ਕਿੰਝ ਸਾਰੇ ਸਰੀਰ ਉੱਤੇ ਚੱਲ ਰਹੀ ਹੈ ਅਤੇ ਪਦਮ ਆਸਨ ਉੱਤੇ ਬਿਰਾਜਮਾਨ ਹੈ। ਤਥਾਗਤ ਦੀ ਸਮਾਧਿਸਤ ਅਤੇ ਪੂਰ ਨੂਰ ਸਰੀਰ ਦੀ ਅੰਦਰਲੀ ਏਕਤਾ ਅਤੇ ਇੱਕ ਸੁਰੈਲਤਾ ਕਿਸੇ ਪੱਥਰ ਮੂਰਤੀ ਦੀ ਅੰਗਿਕ ਸ਼ਕਲ ਵਿੱਚ ਤਾਂ ਨਹੀਂ ਦੱਸੀ ਜਾ ਰਹੀ ਅਤੇ ਨਾ ਕਿਸੇ ਕਿਰਤ ਦੀ ਘਾੜ ਦੀ ਬਾਕਾਇਦਾ ਅਤੇ ਫੱਬੀ ਸੱਜੀ ਸਡੋਲਤਾ ਵਿੱਚ ਦੱਸੀ ਜਾ ਰਹੀ ਹੈ। ਇਹ ਤਾਂ ਕੇਵਲ ਇਸ ਅੰਗ ਵਿੱਚ ਰਚੇ ਵਗਦੇ ਜੀਵਨ ਰਾਗ ਦੀ ਲੈਅ ਵਿੱਚ ਜਿਹੜੀ ਇੱਕ ਥਾਂ ਥੀ ਦੂਜੇ ਥਾਂ ਵੱਲ ਅਕਹਿ ਵਗ ਰਹੀ ਹੈ, ਕੇਵਲ ਇਸ ਜੀਵਨ ਦੀ ਵਗਦੀ ਜੀ ਮੌਜ ਅਤੇ ਉਹਦੇ ਤਾਲ ਦੁਆਰਾ ਪ੍ਰਗਟ ਕੀਤੀ ਜਾ ਰਹੀ ਹੈ। ਨੱਚਦੇ ਨਾਟ ਰਾਜ ਸ਼ਿਵਾ ਦੀਆਂ ਬਹੁਤ ਸਾਰੀਆਂ ਕਿਸਮ ਦੀਆਂ ਮੂਰਤਾਂ ਵਿੱਚ ਨਾ ਅੱਗਾ, ਨਾ ਪਿੱਛਾ, ਨਾ ਸੱਜਾ, ਨਾ ਖੱਬਾ, ਕੁਛ ਰਿਹਾ ਹੀ ਨਹੀਂ। ਸਿਮਤ ਗਾਇਬ ਹੋ ਚੁੱਕੀ ਹੈ ਅਤੇ ਨਾ ਇਸ ਨਾਚ ਵਿੱਚ ਕੋਈ ਬੋਲਦੇ ਹੱਥਾਂ ਪੈਰਾਂ ਦੇ ਇਸ਼ਾਰੇ ਹਨ। ਇੱਥੇ ਤਾਂ ਨਾਚ ਚਾਲ ਨੇ ਸਭ ਮੂਰਤ ਨੂੰ ਰਾਸ਼ੀਲਾ ਕਰ ਦਿੱਤਾ ਹੈ। ਇਹਨਾਂ ਕਿ ਥਾਂ ਦੀਆਂ ਪ੍ਰਾਕਿਰਤਕ ਸਿਮਤਾਂ ਅਤੇ ਕਾਲ ਦਾ ਉਹ ਪਲਛਿਨ ਦੋਵੇਂ ਗੁੰਮ ਰਹੇ ਹਨ, ਕਿਉਂਕਿ ਉਸ ਨ੍ਰਿਤਯ ਚਾਲ ਨੇ ਹੀ ਕਾਲ ਨੂੰ ਸਭ ਸਿਮਤਾਂ ਨਾਲ ਭਰਪੂਰ ਕਰ ਦਿੱਤਾ ਹੈ। ਇਸ ਨੱਚ ਦੀ ਸ਼ਕਤੀ ਦੇ ਉਹਦੇ ਆਪਣੇ ਅਨੁਭਵ ਵਿੱਚ ਰਸਕ ਕਿਰਤੀ ਨੂੰ ਜ਼ਰੂਰੀ ਲੋੜ ਪਈ ਹੈ ਕਿ ਉਹ ਇੱਕ ਐਸੇ ਸਰੀਰ ਦੀ ਨਵੀਂ ਕਾਂਡ ਕੱਢੇ ਜਿਹੜਾ ਆਪਣੀਆਂ ਬਾਹਾਂ ਦੀ ਬਹੁਗਿਣਤੀ ਕਰਕੇ ਹੀ ਆਪਣੀ ਅਲੌਕਿਕ ਚਲਾਉਣ ਵਾਲੀ ਤਾਕਤ ਨੂੰ ਮੂਰਤੀਮਾਨ ਕਰ ਦੇਵੇ। ਇਹ ਬੇਆਰਾਮ ਪੂਰਨ ਜੀ ਹਿਲਨ ਅਥਵਾ ਚਾਲ ਜਿਹੜੀ ਕੁੱਲ ਸੰਭਵ ਚਾਲਾਂ ਦਾ ਪੂਰਾ ਇਜ਼ਹਾਰ ਹੈ, ਅਤੇ ਇਉਂ ਇਸਦੇ ਆਪੇ ਵਿੱਚ ਹਰ ਪਾਸਿਓਂ ਐਨ ਪੂਰੀ ਤੁਲੀ ਸਪਤਾ ਐਸੀ ਆ ਗਈ ਹੈ ਕਿ ਆਪਣੀ ਸਦਾ ਦੀ ਹਿਲ ਵਿੱਚ ਹੀ ਉਹ ਇੱਕ ਅਹਿਲ ਸਮਾਧੀ ਹੋ ਰਹੀ ਹੈ। ਠੀਕ ਉਸੀ ਤਰ੍ਹਾਂ ਜਿਸ ਤਰ੍ਹਾਂ ਦੂਏ ਪਾਸੇ ਤੱਕੀਏ ਤਾਂ ਬੁੱਧ ਦੇਵ ਦੀਆਂ ਬੇਹਰਕਤ ਮੂਰਤਾਂ ਕਿਸੇ ਛੁਪੀ ਹਰਕਤ ਦਾ ਸਮੂਹ ਹਨ। ਹਿੰਦੁਸਤਾਨ ਦਾ ਰਸਕ ਕਿਰਤੀ ਜੀਵਨ ਦੀ ਇਸ ਅੰਦਰਲੀ ਚਾਲ 'ਤੇ ਮੋਹਿਤ ਹੋਇਆ ਹੋਇਆ ਹੈ ਅਤੇ ਇਸ ਅਜੀਬ ਹਰਕਤ ਦੇ ਸੋਹਣਪ ਨੇ ਉਸਦੇ ਦਿਲ 'ਤੇ ਕਬਜ਼ਾ ਪਾਇਆ ਹੋਇਆ ਹੈ। ਉਸ ਘੜੀ ਮੂਰਤ ਨੂੰ ਜਿਹਦੀ ਆਖਰੀ ਕਿਸਮਤ ਇਹ ਹੈ ਕਿ ਉਹ ਨਿਰੋਲ ਸੁੱਖ ਵਿੱਚ ਜਾ ਕੇ ਟਿਕੇ, ਇਹ ਕਿਰਤੀ ਐਸਾ ਰੂਪ ਦਿੰਦਾ ਹੈ ਜਿਸ ਵਿੱਚੋਂ ਕੁੱਲ ਨਿੱਕੀਆਂ ਅਤੇ ਵੱਖਰੀਆਂ ਜੁਜ਼ਵੀ ਜੀਵਨ ਹਰਕਤਾਂ ਨੂੰ ਇੱਕ ਐਸਾ ਜੋੜ ਕਰਦਾ ਹੈ ਕਿ ਹਰਕਤ ਸਮਾਧੀ ਹੋ ਜਾਂਦੀ ਹੈ। ਸਟੂਪਾ ਉਹ ਹਿੰਦੁਸਤਾਨ ਦਾ ਖਾਸ ਯਾਦਾਸ਼ਤੀ ਇਮਾਰਤ ਹੈ ਜਿਹੜਾ ਜ਼ਮੀਨ ਉੱਤੇ ਇੱਕ ਅੱਧੇ ਨਾਰੰਗੀ ਸ਼ਕਲ ਗੋਲੇ ਵਾਂਗ ਹੋ ਕੇ ਆਰਾਮ ਕਰ ਰਹੀ ਹੈ। ਇਹ ਉਹੋ ਜਿਹੀ ਚੀਜ਼ ਹੈ ਜਿਸ ਤਰ੍ਹਾਂ ਮਿਸਰ ਵਿੱਚ ਤਿਕੋਨੀ ਸ਼ਕਲ ਦੇ ਪਿਰਾਮਿਡ ਯਾਦਾਸ਼ਤੀ ਇਮਾਰਤਾਂ ਹਨ, ਅਤੇ ਵੇਖੋ ਇਹਨਾਂ ਦੋਹਾਂ ਦੇ ਬਣਾਉਣ ਦੇ ਅੰਦਰਲੇ ਖਿਆਲਾਂ ਵਿੱਚ ਕਿੰਨਾ ਅੰਤਰ ਹੈ ਅਤੇ ਵੱਖਰਾਪਨ ਹੈ। ਜਦ ਆਮੋ ਸਾਹਮਣੇ ਰੱਖ ਮੁਕਾਬਲਾ ਕਰੀਏ ਤਦ ਫਰਕ ਇੰਨਾ ਕੁਝ ਦਿਸ ਰਿਹਾ ਹੈ। ਮਿਸਰ ਵਿੱਚ ਉਹ ਚਾਰ ਤਰਫੀ ਪਿਰਾਮਿਡ ਆਪਣੀ ਠੀਕ ਸੂਰਤ ਵਿੱਚ ਆਪਣੀਆਂ ਸਿੱਧੀਆਂ ਉੱਠਦੀਆਂ ਜਾਂਦੀਆਂ ਲਕੀਰਾਂ ਰਾਹੀਂ ਆਪਣੇ ਸ਼ਿਖਰ ਵੱਲ ਇਸ਼ਾਰਾ ਕਰ ਰਿਹਾ ਹੈ, ਇੱਕ ਉਚਾਈ ਵੱਲ ਜਾਂਦੀ ਸਿਧਾਈ ਨਾਲ ਆਪਣੀ ਚੋਟੀ ਦੱਸ ਰਿਹਾ ਹੈ, ਅਤੇ ਹਿੰਦੁਸਤਾਨ ਵਿੱਚ ਦੂਏ ਪਾਸੇ ਤੱਕੋ ਤਦ ਇਹਨਾਂ ਸਟੈਪੂਆਂ ਵਿੱਚ ਇੱਕ ਮੁੜ ਮੁੜ ਗੋਲੀਆਈਆਂ ਵਿੱਚ ਫਿਰਦੀ ਅਤੇ ਮੁੜ ਘੁੰਮਦੀ ਇੱਕ ਅਜੀਬ ਚਾਲ ਦੀ ਚੱਲਣ ਹੈ, ਅਤੇ ਇਹ ਚਾਲ ਸਾਨੂੰ ਹੋਰ ਕਿਧਰੇ ਨਹੀਂ ਖੜ ਰਹੀ ਹੈ, ਮੁੜ ਮੁੜ ਇੱਕ ਦਾਇਰੇ ਵਿੱਚ ਚੱਕਰ ਖਵਾ ਰਹੀ ਹੈ। ਇਉਂ ਹਿੰਦੁਸਤਾਨੀ ਮੂਰਤ ਦਾ ਸਿਰਜਨ ਕਰਨਹਾਰੀ ਧਾਤ ਇਹ ਇੱਕ ਜੀਵਨ ਚਾਲ ਹੈ, ਇੱਕ ਹਿੱਲਣ ਹੈ, ਅਤੇ ਇਹੋ ਚਾਲ ਦੋਵੇਂ ਹਿੰਦੁਸਤਾਨ ਦੀ ਇਮਾਰਤੀ ਕੰਮਾਂ ਅਤੇ ਚਿੱਤਰ ਉਨਰਾਂ ਦੀ ਜਿੰਦ ਨੂੰ ਸਿੱਧ ਕਰਦੀ ਹੈ, ਅਤੇ ਇਸੀ ਨਾਲ ਤੁਰ ਅੰਦਰ ਦੇ ਦਿਲ ਦੀਆਂ ਗੱਲਾਂ ਪ੍ਰਗਟ ਕੀਤੀਆਂ ਜਾਂਦੀਆਂ ਹਨ। ਇਹ ਅੰਦਰ ਦਾ ਰਾਗ ਇਸ ਰਸਕ ਕਿਰਤੀ ਦੀ ਕੁੱਲ ਕੁਦਰਤ ਦੇ ਰੂਪਾਂ ਵਿੱਚ ਵਿਆਪ ਰਿਹਾ ਹੈ, ਅਤੇ ਉਸ ਲਈ ਕੀ ਮਨੁੱਖ ਅਤੇ ਕੀ ਕੁਦਰਤ ਇੱਕੋ ਮੁੱਲ ਦੀਆਂ ਚੀਜ਼ਾਂ ਕਰ ਰਿਹਾ ਹੈ, ਪਰ ਉਲਟੀ ਤਰ੍ਹਾਂ ਦੇ ਅਰਥ ਵਿੱਚ ਸਿਰਫ ਜਿਹਨੂੰ ਇਹਨੂੰ ਦੋਹਾਂ ਵਿੱਚੋਂ ਲੈ ਕੇ ਉਹ ਆਪ ਅੰਦਰੋਂ ਕੱਢੇ ਰੂਪ ਵਿੱਚ ਮੂਰਤੀਮਾਨ ਕਰਦਾ ਹੈ, ਉਹਦੇ ਰਸਕ ਮਨ ਲਈ ਕੋਈ ਮੈਨੇ ਖੇਜ਼ ਚੀਜ਼ ਹੈ। ਇਹਦਾ ਕਾਰਨ ਇਹ ਹੈ ਕਿ ਉਹਦੀ ਅੱਖ ਕੁੱਲ ਕੁਦਰਤ ਨੂੰ ਪ੍ਰਾਣਧਾਰੀ ਅਤੇ ਖਾਲੀਪਣ ਥੀ ਰਹਿਤ ਦੇਖ ਰਹੀ ਹੈ, ਸਭ ਥਾਂ ਚੇਤਨਿਆਂ ਨਾਲ ਭਰੀਪੂਰ ਦੇਖ ਰਿਹਾ ਹੈ, ਅਤੇ ਇਸ ਕਰਕੇ ਉਹਦਾ ਰਸਕ ਕਿਰਤ ਦਾ ਕੋਈ ਵੀ ਕੰਮ ਹੋਵੇ ਸਭ ਹਰ ਤਰ੍ਹਾਂ ਐਨ ਜੀਂਦਾ ਅਤੇ ਅੰਗਿਕ ਹੋਣਾ ਜ਼ਰੂਰੀ ਹੈ। ਇਹ ਕਿਰਤੀ ਕੋਈ ਥਾਂ ਖਾਲੀ ਨਹੀਂ ਛੱਡ ਸਕਦਾ, ਅਤੇ ਕੋਈ ਮੂਰਤ ਐਸੀ ਨਹੀਂ ਬਣਾ ਸਕਦਾ ਜਿਸ ਵਿੱਚ ਜੀ ਪ੍ਰਾਣ ਅਤੇ ਅੰਦਰ ਦੀ ਪਰਿਪੂਰਨਤਾ ਦੀ ਲੱਖਣਾ ਉਹ ਨਾ ਕਰਾਵੇ। ਇਸ ਕਰਕੇ ਅਸੀਂ ਦੇਖਦੇ ਹਾਂ ਕਿ ਨਾ ਕੇਵਲ ਕੋਈ ਵੱਖਰੀ ਤ੍ਰੈ ਸਿਮਤੀ ਉਕਰੀ ਘੜਤ, ਨਾ ਕੋਈ ਵੱਖਰਾ ਚਿੱਤਰ ਰੂਪਾਂ ਨਾਲ ਪੂਰਾ ਭਰਿਆ ਕਜਿਆ ਢੱਕਿਆ ਭਿਆਉਂਦਾ ਹੈ, ਬਲਕਿ ਇਮਾਰਤਾਂ ਦੀ ਇਮਾਰਤਾਂ ਅਤੇ ਉਹਨਾਂ ਦੀਆਂ ਸਾਰੀਆਂ ਚੌਕਾਠਾਂ ਇਸੀ ਤਰ੍ਹਾਂ ਭਰੀਆਂ ਪਈਆਂ ਦਿਸ ਰਹੀਆਂ ਹਨ। ਮਿਸਾਲ ਦੇ ਤੌਰ 'ਤੇ ਦੇਖੋ ਸਾਂਚੀ ਦੇ ਬਾਹਰਲੇ ਵੜਨ ਦੇ ਵੱਡੇ ਦਰਵਾਜ਼ੇ, ਉਹ ਸਭ ਐਸੇ ਹੀ ਘੜੇ ਤਖਤਿਆਂ ਨਾਲ ਘਣੇ ਕੱਜੇ ਪਏ ਹਨ, ਜਿਸ ਤਰ੍ਹਾਂ ਉਹ ਤਖ਼ਤੇ ਆਪਣੀ ਥਾਂ 'ਤੇ ਆਪ ਰੂਪਾਂ ਨਾਲ ਭਰਪੂਰ ਕੀਤੇ ਹੋਏ ਹਨ। ਰਸਕ ਕਿਰਤੀ ਖਲਾ ਦੇ ਡਰ ਦਾ ਮਾਰਿਆ ਆਪਣੇ ਰੂਪਾਂ ਦੇ ਅੰਤ ਵੱਲ ਕਦੀ ਜਾਂਦਾ ਹੀ ਨਹੀਂ। ਰੂਪ ਦੇ ਖਤਮ ਹੋ ਜਾਣੇ ਥੀ ਉਹਨੂੰ ਡਰ ਲੱਗਦਾ ਹੈ, ਅਤੇ ਇਸ ਕਰਕੇ ਉਹ ਇਮਾਰਤ ਦੀਆਂ ਤ੍ਰੇੜਾਂ ਵਿੱਥਾਂ ਨੂੰ ਵੀ ਰੂਪਾਂ ਨਾਲ ਭਰਨ ਦੀ ਕਰਦਾ ਹੈ, ਅਤੇ ਇਮਾਰਤ ਦੇ ਸਿਰ ਉੱਪਰ ਜਿੰਨੇ ਹੋ ਸਕਣ ਉਨੇ ਹੀ ਬਾਹਰਲੇ ਬੁੱਤਾਂ ਦਾ ਛਤਰਕ ਰੱਖਦਾ ਹੈ। ਇਸ ਤਰ੍ਹਾਂ ਦੇ ਸਿਲਸਿਲੇ ਵਿੱਚ ਇੱਕ ਮੰਦਰ ਦਾ ਬਾਹਰ ਵਾਰ ਨਾਨਾ ਪ੍ਰਕਾਰ ਦੀਆਂ ਰੰਗ ਬਿਰੰਗੀਆਂ ਮੋਮੀ ਮੂਰਤਾਂ ਵਿੱਚ ਪੂਰਾ ਘੋਲ ਦਿੱਤਾ ਜਾਂਦਾ ਹੈ। ਇੱਥੇ ਇਮਾਰਤੀ ਕਿਰਤ ਅਤੇ ਘਾੜੀ ਕਿਰਤ ਵਿੱਚ ਕੋਈ ਹੱਦਾਂ ਨਹੀਂ ਬਣੀਆਂ ਹੋਈਆਂ, ਇੱਕ ਦੂਜੇ ਵਿੱਚ ਘੁਲੀਆਂ ਮਿਲੀਆਂ ਹੁੰਦੀਆਂ ਹਨ, ਅਤੇ ਇਹ ਇਹਨਾਂ ਦੋਹਾਂ ਦਾ ਮਿਲ ਪਿਘਲਣ ਵਿੱਚ ਇੱਕ ਰਸਕ ਕਿਰਤ ਦੇ ਉਸ ਪੁਰਸ਼ਾਰਥ ਦਾ ਨਤੀਜਾ ਹੈ, ਜਿਹੜਾ ਪੁਰਸ਼ਾਰਥ ਕੇ ਕਿਸੇ ਮਕਾਨ ਦੇ ਇੱਕ ਸ਼ਾਂਤ ਖੜੀ ਬਣਤ ਨਾਲ ਸਬਰ ਨਹੀਂ ਕਰ ਸਕਦਾ, ਅਤੇ ਇੱਕ ਸ਼ਕਲ ਵਿੱਚ ਦੂਜੀ ਸ਼ਕਲ ਦੀ ਉਤਪਤੀ ਕਰਨਾ ਚਾਹੁੰਦਾ ਹੈ, ਅਤੇ ਇਉਂ ਕਰੀ ਜਾਂਦਾ ਹੈ ਜਦ ਤੱਕ ਕੋਈ ਮਿਸਾਲਾ ਉਹਦੇ ਹੱਥ ਵਿੱਚ ਬਾਕੀ ਆਉਂਦਾ ਹੈ, ਜਿਵੇਂ ਅਸੀਂ ਨੱਚਦੇ ਸ਼ਿਵਾ ਵਿੱਚ ਦੇਖ ਆਏ ਹਾਂ। ਇਸੀ ਤਰ੍ਹਾਂ ਰਸਕ ਕਿਰਤਕ ਅਰਥ ਵਿੱਚ ਇਹਨਾਂ ਮੰਦਰਾਂ ਦਾ ਵੀ ਅੱਗਾ ਪਿੱਛਾ ਬਾਕੀ ਨਹੀਂ ਰਿਹਾ। ਇੱਥੇ ਵੀ ਇੱਕ ਕਦੀ ਨਰੁਕੀ ਚਾਲ ਹੈ, ਇੱਕ ਹਰਕਤ ਹੈ ਜਿਹੜੀ ਕਿ ਗੁਲਾਈ ਵਿੱਚ ਵਿਆਪਕ ਸਥਿਤ ਹੈ। ਹਿੰਦੁਸਤਾਨ ਦੀ ਰਸਕ ਕਿਰਤ ਦੀਆਂ ਹੋਸਨਕਤਾਈਆਂ ਬੇਹੱਦ ਹਨ। ਇਹਦੀ ਸਿਰਜਣਹਾਰੀ ਅੰਦਰਲੀ ਕਲਾ ਇੱਕ ਰਾਗ ਤਾਲ ਲੈ ਵਿੱਚ ਹਿਲਦੀ ਮੂਰਤ ਦੀ ਧਾਤ ਨਾਲ, ਅਤੇ ਧਾਤ ਵਿੱਚ ਆਦਮੀ ਅਤੇ ਕੁਦਰਤ, ਰੂਹ ਅਤੇ ਪ੍ਰਕਿਰਤੀ, ਮੋਮੀ ਘਾੜਾਂ ਅਤੇ ਇਮਾਰਤੀ ਬਣਤਾਂ ਦੀ ਏਕਤਾ ਦਰਸਾ ਦਿੰਦੀ ਹੈ। ਜਿਹੜੀਆਂ ਮੂਰਤਾਂ ਭਾਵੇਂ ਤਾਂ ਗਰਮ ਦੇਸ਼ਾਂ ਵਿੱਚ ਉੱਗਣ ਵਾਲੀ ਬਨਸਪਤੀ ਵਾਂਗ ਬਣੀਆਂ ਹੋਣ, ਅਥਵਾ ਰਿਆਜ਼ੀ ਵਿੱਚ ਹਲਕੀ ਅਤੇ ਸਵਾਲਾਂ ਵਾਂਗ ਸਾਫ਼ ਸਿੱਧੀਆਂ ਹੋਣ, ਸਭ ਇੱਕ ਅੰਦਰਲੇ ਅਨੁਭਵ ਦਾ ਸਿੱਧਾ ਅਤੇ ਕੜਕ ਪ੍ਰਗਟਨ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।